ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਵਾਈਟ ਹਾਊਸ ਵਿਖੇ ਡੋਨਲਡ ਟਰੰਪ ਨਾਲ ਮਿਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ। ਕੰਜ਼ਰਵੇਟਿਵਸ ਅਤੇ NDP ਨੇ ਆਪੋ ਆਪਣੇ ਅੰਤਰਿਮ ਲੀਡਰ ਚੁਣੇ। ਭਾਰਤ ਪਾਕਿਸਤਾਨ ਤਣਾਅ ਦੌਰਾਨ ਕੈਨੇਡਾ ਨੇ ਆਪਣੀ ਟਰੈਵਲ ਐਡਵਾਈਜ਼ਰੀ ਅਪਡੇਟ ਕੀਤੀ ਅਤੇ ਮੰਗਲਵਾਰ ਨੂੰ ਆਪਣੀ ਨਵੀਂ ਕੈਬਨਿਟ ਚੁਣਨਗੇ ਪ੍ਰਧਾਨ ਮੰਤਰੀ ਕਾਰਨੀ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਵਾਈਟ ਹਾਊਸ ਵਿਖੇ ਮੁਲਾਕਾਤ ਕੀਤੀ ਅਤੇ ਕਾਰਨੀ ਨੇ ਇਸ ਚਰਚਾ ਨੂੰ ਵਿਆਪਕ ਅਤੇ ਉਸਾਰੂ ਆਖਿਆ। ਕੈਨੇਡੀਅਨ PM ਮਾਰਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਵਾਈਟ ਹਾਊਸ ਦੀ ਆਹਮੋ ਸਾਹਮਣੇ ਦੀ ਜਿਹੜੀ ਇਹ ਮੁਲਾਕਾਤ ਹੋਈ ਹੈ, ਇਹ ਅਜਿਹੇ ਸਮੇਂ 'ਚ ਹੋਈ ਹੈ ਜਦੋਂ ਦੋਵੇਂ ਮੁਲਕਾਂ ਦੇ ਦੁਵੱਲੇ ਸੰਬੰਧ ਦਹਾਕਿਆਂ ਵਿੱਚ ਆਪਣੇ ਸਭ ਤੋਂ ਹੇਠਲੇ ਪੱਧਰ 'ਤੇ ਨੇ ਅਤੇ ਵਪਾਰ ਯੁੱਧ ਚੱਲ ਰਿਹਾ ਹੈ। ਟਰੰਪ ਨਾਲ ਓਵਲ ਆਫਿਸ ਵਿੱਚ ਕਾਰਨੀ ਨੇ ਕੈਨੇਡਾ ਦੇ 51ਵਾਂ ਸੂਬਾ ਬਣਨ ਦੀ ਕਿਸੇ ਵੀ ਚਰਚਾ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਕੈਨੇਡਾ ਬਾਰੇ ਕਿਹਾ, ਕੋਟ, ਇਹ ਵਿਕਰੀ ਲਈ ਨਹੀਂ ਹੈ, ਯਾਨੀ ਕੈਨੇਡਾ ਇਜ਼ ਨੋਟ ਫੋਰ ਸੇਲ। ਟਰੰਪ ਦਾ ਜਵਾਬ ਸੀ, ਨੈਵਰ ਸੇ ਨੈਵਰ, ਯਾਨੀ ਕਦੇ ਵੀ ਨਾ ਕਹੋ। ਉਹਨਾਂ ਨੇ ਦੋਵਾਂ ਦੇਸ਼ਾਂ ਵਿਚਕਾਰ ਦੋਸਤੀ 'ਤੇ ਜ਼ੋਰ ਦਿੱਤਾ ਅਤੇ ਇੱਕ ਵਾਰੀ ਫਿਰ ਕੈਨੇਡਾ ਨੂੰ ਅਮਰੀਕਾ ਵਿੱਚ ਸ਼ਾਮਲ ਕਰਨ ਦੇ ਨੁਕਤੇ ਨੂੰ ਪੇਸ਼ ਕੀਤਾ। ਟਰੰਪ ਨੇ ਆਪਣੇ ਉਸ ਦਾਅਵੇ ਨੂੰ ਵੀ ਦੁਹਰਾਇਆ ਕਿ ਕੈਨੇਡਾ ਅਤੇ ਅਮਰੀਕਾ ਵਿਚਕਾਰ ਸਰਹੱਦ ਕਈ ਸਾਲ ਪਹਿਲਾਂ ਦੀ ਇੱਕ ਆਰਟੀਫਿਸ਼ੀਅਲ ਤੌਰ 'ਤੇ ਖਿੱਚੀ ਗਈ ਲਕੀਰ ਹੈ। ਯਾਨੀ ਕੁੱਲ ਮਿਲਾ ਕੇ ਇਸ ਮੁੱਦੇ 'ਤੇ ਦੋਵੇਂ ਲੀਡਰ ਅਸਹਿਮਤ ਹੋਣ ਲਈ ਸਹਿਮਤ ਹੋਏ। ਕਾਰਨੀ ਨੇ ਪੁਸ਼ਟੀ ਕੀਤੀ ਕਿ ਉਹ ਅਤੇ ਟਰੰਪ ਅਗਲੇ ਮਹੀਨੇ ਅਲਬਰਟਾ ਦੇ ਕੈਨੈਨਾਸਕਿਸ ਵਿੱਚ ਆਯੋਜਿਤ ਹੋਣ ਵਾਲੇ G7 ਸੰਮੇਲਨ ਵਿੱਚ ਦੁਬਾਰਾ ਨਿੱਜੀ ਤੌਰ 'ਤੇ ਮੁਲਾਕਾਤ ਕਰਨਗੇ। ਯਾਨੀ ਇਹ ਸੀਰੀਜ਼ ਆਫ ਮੀਟਿੰਗਸ ਦੇ ਵਿੱਚ ਪਹਿਲੀ ਮੁਲਾਕਾਤ ਸੀ। ਦੋਵਾਂ ਲੀਡਰਾਂ ਦੀ ਮੁਲਾਕਾਤ ਤੋਂ ਬਾਅਦ ਸਾਡੇ ਕੋਲ ਕੁਝ ਕੁ ਸਪਸ਼ਟਤਾ ਆਈ ਹੈ ਕਿ ਟਰੰਪ ਕਿੱਥੇ ਕੁ ਸਟੈਂਡ ਕਰਦੇ ਨੇ। ਸਾਨੂੰ ਇਸ ਗੱਲ ਦੀ ਬਿਹਤਰ ਸਮਝ ਬਣੀ ਹੈ ਕਿ ਕਾਰਨੀ ਟਰੰਪ ਯੁੱਗ ਵਿੱਚ ਕੈਨੇਡਾ ਅਤੇ ਅਮਰੀਕਾ ਗੱਲਬਾਤ ਕਿਹੋ ਜਿਹੀ ਦਿਖਾਈ ਦੇ ਸਕਦੀ ਹੈ। ਸੰਖੇਪ ਵਿੱਚ, ਆਸਾਨ ਨਹੀਂ ਹੈ ਪਰ ਘਾਤਕ ਵੀ ਨਹੀਂ ਹੋਵੇਗੀ, ਫੈਟਲ ਵੀ ਨਹੀਂ ਹੈ। ਫੌਜੀ ਮੁੱਦਿਆਂ ਦੀ ਗੱਲ ਕਰੀਏ ਤਾਂ ਹਾਂ, ਟਰੰਪ ਕੈਨੇਡਾ ਦੇ ਫੌਜੀ ਘੱਟ ਖਰਚੇ 'ਤੇ ਨਾਰਾਜ਼ ਨੇ, ਪਰ ਉਹ ਕਿਸੇ ਹੋਰ ਦੇਸ਼ ਨੂੰ ਕੈਨੇਡਾ 'ਤੇ ਹਮਲਾ ਨਹੀਂ ਕਰਨ ਦੇਣਗੇ। ਟਰੰਪ ਨੇ ਕਿਹਾ, ਕੋਟ, ਅਸੀਂ ਕੈਨੇਡਾ ਦੀ ਰੱਖਿਆ ਕਰਦੇ ਹਾਂ ਅਤੇ ਅਸੀਂ ਹਮੇਸ਼ਾ ਕਰਾਂਗੇ, ਇਹ ਪੈਸੇ ਦੀ ਗੱਲ ਨਹੀਂ ਹੈ। ਟਰੰਪ ਨੇ ਰੱਖਿਆ ਖਰਚ ਵਧਾਉਣ ਦੀਆਂ ਕੈਨੇਡਾ ਦੀਆਂ ਯੋਜਨਾਵਾਂ ਦਾ ਵੀ ਸਵਾਗਤ ਕੀਤਾ। ਟਰੂਡੋ ਦੇ ਪ੍ਰਸ਼ੰਸਕ ਨਹੀਂ ਹੈਗੇ ਟਰੰਪ, ਇਹ ਗੱਲ ਉਹਨਾਂ ਦੋਵਾਂ ਲੀਡਰਾਂ ਦੀ ਮੁਲਾਕਾਤ ਤੋਂ ਸਾਫ਼ ਜ਼ਾਹਿਰ ਹੋ ਗਈ। ਟਰੰਪ ਨੇ ਸਪਸ਼ਟ ਕੀਤਾ ਕਿ ਉਹ ਕਾਰਨੀ ਦਾ ਸਤਿਕਾਰ ਕਰਦੇ ਨੇ ਅਤੇ ਇੱਕ ਚੰਗਾ ਰਿਸ਼ਤਾ ਚਾਹੁੰਦੇ ਨੇ, ਪਰ ਉਹਨਾਂ ਨੇ ਮੰਨਿਆ ਕਿ ਉਹ ਜਸਟਿਨ ਟਰੂਡੋ ਦੇ ਪ੍ਰਸ਼ੰਸਕ ਨਹੀਂ ਹਨ। ਉਹਨਾਂ ਨੇ ਟਰੂਡੋ ਦੀ ਇੱਕ ਵਿਮੈਨ ਟੀਮ ਮੈਂਬਰ 'ਤੇ ਵੀ ਨਿਸ਼ਾਨਾ ਵਿੰਨਿਆ। ਉਹਨਾਂ ਨੇ ਨਾਮ ਤਾਂ ਨਹੀਂ ਲਿਆ ਪਰ ਬਿਨਾਂ ਸ਼ੱਕ ਸਪਸ਼ਟ ਤੌਰ 'ਤੇ ਉਹ ਟਰੂਡੋ ਸਰਕਾਰ ਵਿੱਚ ਵਿੱਤ ਮੰਤਰੀ ਅਤੇ ਡਿਪਟੀ ਪ੍ਰਾਈਮ ਮਿਨਿਸਟਰ ਰਹੀ ਕ੍ਰਿਸਟੀਆ ਫਰੀਲੈਂਡ ਦੀ ਗੱਲ ਕਰ ਰਹੇ ਸਨ। ਟਰੰਪ ਨੂੰ ਟੈਰਿਫ ਪਸੰਦ ਨੇ, ਉਹ ਘੱਟ ਕੈਨੇਡੀਅਨ ਇੰਪੋਰਟ ਚਾਹੁੰਦੇ ਨੇ, ਖਾਸ ਕਰਕੇ ਕਾਰਾਂ, ਸਟੀਲ ਅਤੇ ਅਲੂਮੀਨੀਅਮ। ਦੂਸਰੇ ਪਾਸੇ ਉਹਨਾਂ ਨੇ ਕੈਨੇਡਾ US ਮੈਕਸੀਕੋ ਅਗਰੀਮੈਂਟ ਦੀ ਪ੍ਰਸ਼ੰਸਾ ਕੀਤੀ ਅਤੇ ਸੂਖਮ ਤਬਦੀਲੀਆਂ ਬਾਰੇ ਵੀ ਗੱਲ ਕੀਤੀ। ਟਰੰਪ ਨੇ ਕਿਹਾ ਕਿ ਕਾਰਨੀ ਅਜਿਹਾ ਕੁਝ ਨਹੀਂ ਕਹਿ ਸਕੇ ਜੋ ਉਹਨਾਂ ਨੂੰ ਟੈਰਿਫ ਹਟਾਉਣ ਲਈ ਮਨਾ ਸਕਦੇ। ਹੁਣ ਇਹ ਕਾਰਨੀ 'ਤੇ ਨਿਰਭਰ ਕਰੇਗਾ ਕਿ ਉਹ ਕੈਨੇਡਾ ਲਈ CUSMA ਦੇ ਅਧੀਨ ਜਾਂ ਉਹ ਜਿਸ ਵੀ ਵਿਵਸਥਾ 'ਤੇ ਸੌਦੇਬਾਜ਼ੀ ਕਰਦੇ ਨੇ, ਜਿੰਨਾ ਸੰਭਵ ਹੋ ਸਕੇ ਉਨਾ ਖੁੱਲ੍ਹਾ ਵਪਾਰ ਬਣਾਈ ਰੱਖਣ ਦੀ ਦਲੀਲ ਦੇਣ। ਟਰੰਪ ਨੇ ਕਿਹਾ ਕਿ ਇਹ ਸਮਝੌਤਾ ਸਾਰਿਆਂ ਲਈ ਇੱਕ ਚੰਗੀ ਡੀਲ ਹੈ, ਜੇਕਰ ਇਹ ਸੱਚ ਹੈ ਤਾਂ ਇਹ ਚੰਗੀ ਖ਼ਬਰ ਹੈ, ਇਹ ਦੋਵਾਂ ਧਿਰਾਂ ਨੂੰ ਅੱਗੇ ਵਧਣ ਦਾ ਰਸਤਾ ਦਿੰਦਾ ਹੈ। ਕੈਨੇਡਾ ਅਤੇ ਅਮਰੀਕਾ ਵਿਚਕਾਰ 1 ਟ੍ਰਿਲੀਅਨ ਤੋਂ ਵੱਧ ਦਾ ਬਾਇਲੈਟਰਲ ਟ੍ਰੇਡ CUSMA ਰਾਹੀਂ ਹੁੰਦਾ ਹੈ। ਅੱਜ ਤੱਕ ਇਹ ਸਪਸ਼ਟ ਨਹੀਂ ਸੀ ਕਿ ਇਸ ਸਮਝੌਤੇ ਦੇ ਭਵਿੱਖ ਬਾਰੇ ਟਰੰਪ ਦੀ ਕੀ ਸੋਚ ਸੀ। ਵਾਈਟ ਹਾਊਸ ਦੀ ਮੀਟਿੰਗ ਦਾ ਕਿਤੇ ਨਾ ਕਿਤੇ ਇੱਕ ਨੁਕਤਾ ਇਹ ਸੀ ਕਿ ਕੈਨੇਡਾ ਅਤੇ ਅਮਰੀਕਾ ਵਪਾਰ ਯੁੱਧ ਦੇ ਬਹੁਤ ਸਾਰੇ ਵੱਖ-ਵੱਖ ਪਹਿਲੂਆਂ ਨੂੰ ਉਹਨਾਂ 'ਤੇ ਕਿਵੇਂ ਇੰਗੇਜ ਕਰਦੇ ਨੇ ਅਤੇ ਦੁਬਾਰਾ ਗੱਲਬਾਤ ਸ਼ੁਰੂ ਕਰਨ ਦਾ ਤਰੀਕਾ ਕਿਵੇਂ ਲੱਭ ਸਕਦੇ ਨੇ। CUSMA ਵਪਾਰ ਗੱਲਬਾਤ ਨੂੰ ਬਹੁਤ ਜ਼ਰੂਰੀ ਢਾਂਚਾ ਪ੍ਰਦਾਨ ਕਰੇਗਾ ਅਤੇ ਦੋਵਾਂ ਧਿਰਾਂ ਨੂੰ ਇਸ ਗੱਲ ਦੀ ਰੂਪਰੇਖਾ ਪ੍ਰਦਾਨ ਕਰੇਗਾ ਕਿ ਇੱਕ ਫਾਈਨਲ ਅਗਰੀਮੈਂਟ ਕਿਹੋ ਜਿਹਾ ਦਿਖਾਈ ਦੇ ਸਕਦਾ ਹੈ। NDP ਦੀ ਰਾਸ਼ਟਰੀ ਕੌਂਸਲ ਨੇ ਸੋਮਵਾਰ ਸ਼ਾਮ ਦੀ ਬੈਠਕ ਵਿੱਚ ਫੈਸਲਾ ਕੀਤਾ ਕਿ ਡੌਨ ਡੇਵਿਸ ਪਾਰਟੀ ਦੇ ਇੰਟਰਿਮ ਲੀਡਰ ਹੋਣਗੇ। ਡੇਵਿਸ BC ਤੋਂ MP ਨੇ। ਸਾਬਕਾ ਲੀਡਰ ਜਗਵੀਰ ਸਿੰਘ ਨੇ 28 ਅਪ੍ਰੈਲ ਨੂੰ ਹੋਈਆਂ ਚੋਣਾਂ ਵਿੱਚ ਆਪਣੀ ਬਰਨਬੀ ਸੈਂਟਰਲ ਸੀਟ ਹਾਰਨ ਤੋਂ ਬਾਅਦ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ। ਡੇਵਿਸ ਪਾਰਲੀਮੈਂਟ ਦੇ ਆਖਰੀ ਸੈਸ਼ਨ ਵਿੱਚ ਪਾਰਟੀ ਦੇ ਹੈਲਥ ਕ੍ਰਿਟਿਕ ਅਤੇ ਫਿਰ ਫਾਈਨੈਂਸ ਕ੍ਰਿਟਿਕ ਰਹੇ ਨੇ। ਡੈਂਟਲ ਕੇਅਰ ਅਤੇ ਫਾਰਮਾ ਕੇਅਰ ਕਾਨੂੰਨ ਬਾਬਤ ਲਿਬਰਲ ਸਰਕਾਰ ਨਾਲ NDP ਦੀ ਜਿਹੜੀ ਨੈਗੋਸੀਏਸ਼ਨ ਸੀ ਉਹਦੀ ਅਗਵਾਈ ਡੇਵਿਸ ਨੇ ਕੀਤੀ ਸੀ। ਹਾਊਸ ਆਫ ਕਾਮਨਜ਼ ਵਿੱਚ 7 ਸੀਟਾਂ 'ਤੇ ਸਿਮਟਣ ਤੋਂ ਬਾਅਦ NDP ਨੇ ਪਿਛਲੇ ਹਫ਼ਤੇ ਆਫੀਸ਼ੀਅਲ ਪਾਰਟੀ ਦਾ ਸਟੇਟਸ ਗਵਾ ਦਿੱਤਾ ਹੈ। ਆਖਰੀ ਵਾਰੀ ਅਜਿਹਾ 1993 ਦੀਆਂ ਚੋਣਾਂ ਤੋਂ ਬਾਅਦ ਹੋਇਆ ਸੀ ਜਦੋਂ NDP ਨੂੰ 9 ਸੀਟਾਂ ਮਿਲੀਆਂ ਸਨ। NDP ਨੇ ਫਿਰ 1997 ਦੀਆਂ ਚੋਣਾਂ ਵਿੱਚ 21 ਸੀਟਾਂ ਜਿੱਤ ਕੇ ਆਫੀਸ਼ੀਅਲ ਪਾਰਟੀ ਦਾ ਸਟੇਟਸ ਮੁੜ ਪ੍ਰਾਪਤ ਕਰ ਲਿਆ ਸੀ। NDP ਕੋਲ BC ਵਿੱਚ 3 ਸੀਟਾਂ, ਅਲਬਰਟਾ 'ਚ 1, ਮੈਨੀਟੋਬਾ 'ਚ 1, ਕਿਊਬੈਕ ਵਿੱਚ 1 ਅਤੇ ਨੂਨਾਵੁੱਤ ਦੀ ਓਨਲੀ ਸੀਟ ਹੈ। ਡੇਵਿਸ ਨੇ ਵੈਨਕੂਵਰ ਕਿੰਗਜ਼ਵੇ ਵਿੱਚ ਆਪਣੀ ਸੀਟ ਥੋੜੇ ਜਿਹੇ ਫਰਕ ਨਾਲ ਜਿੱਤੀ ਅਤੇ ਲਿਬਰਲ ਵਿਰੋਧੀ MP ਗਿੱਲ ਨੂੰ 303 ਵੋਟਾਂ ਨਾਲ ਹਰਾਇਆ। ਦੂਸਰੇ ਪਾਸੇ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨੂੰ ਵੀ ਆਪਣਾ ਇੰਟਰਿਮ ਲੀਡਰ ਚੁਣਨਾ ਪਿਆ ਤੇ ਕੌਕਸ ਨੇ ਸਪਰਿੰਗ ਸੈਸ਼ਨ ਦੇ ਦੌਰਾਨ ਪਾਰਲੀਮੈਂਟ ਵਿੱਚ ਪਾਰਟੀ ਦੀ ਅਗਵਾਈ ਲਈ ਐਂਡਰੂ ਸ਼ੀਅਰ ਨੂੰ ਚੁਣਿਆ। ਸਸਕੈਚਵਨ ਤੋਂ MP ਨੇ ਤੇ ਸਾਬਕਾ ਪਾਰਟੀ ਲੀਡਰ ਵੀ ਰਹੇ ਨੇ ਐਂਡਰੂ ਸ਼ੀਅਰ ਤੇ 26 ਮਈ ਨੂੰ ਸ਼ੁਰੂ ਹੋਣ ਵਾਲੀ ਸੈਸ਼ਨ ਦੇ ਵਿੱਚ ਉਹ ਹਾਊਸ ਆਫ ਕਾਮਨਸ ਵਿੱਚ ਵਿਰੋਧੀ ਧਿਰ ਦੇ ਲੀਡਰ ਦਾ ਫਰਜ਼ ਸੰਭਾਲਣਗੇ। ਇਸ ਅਸਥਾਈ ਭੂਮਿਕਾ ਦੀ ਲੋੜ ਤਾਂ ਪਈ ਕਿਉਂਕਿ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏਵ ਕੋਲ ਹਾਊਸ ਆਫ ਕਾਮਨਸ ਵਿੱਚ ਹੁਣ ਕੋਈ ਸੀਟ ਨਹੀਂ ਹੈ। ਉਹ 20 ਸਾਲਾਂ ਤੋਂ ਵੱਧ ਸਮੇਂ ਤੱਕ ਕਾਰਲਟਨ ਰਾਈਡਿੰਗ ਦੀ ਨੁਮਾਇੰਦਗੀ ਕਰਦੇ ਰਹੇ, ਪਰ ਹੁਣੇ ਹਾਲ ਹੀ ਵਿੱਚ ਹੋਈਆਂ ਫੈਡਰਲ ਚੋਣਾਂ ਵਿੱਚ ਉਹ ਆਪਣੀ ਰਾਈਡਿੰਗ ਵੀ ਨਹੀਂ ਬਚਾ ਪਾਏ। ਐਂਡਰੂ ਸ਼ੀਅਰ ਨੇ ਕਿਹਾ ਕਿ ਪੋਲੀਏਵ ਦੀ ਪਾਰਲੀਮੈਂਟ ਵਿੱਚ ਵਾਪਸੀ ਤੱਕ ਉਹ ਇਹ ਭੂਮਿਕਾ ਨਿਭਾਉਣਗੇ। ਵੈਸੇ ਪੀਅਰ ਪੋਲੀਏਵ ਅਲਬਰਟਾ ਵਿੱਚ ਇੱਕ ਜ਼ਿਮਨੀ ਚੋਣ ਲੜਨ ਦੀ ਤਿਆਰੀ 'ਚ ਨੇ, ਜਿੱਥੇ MP ਚੁਣੇ ਗਏ ਡੇਮੀਅਨ ਕੁਰਿਕ ਨੇ ਪਾਰਟੀ ਲੀਡਰ ਨੂੰ ਦੁਬਾਰਾ ਚੋਣ ਲੜਨ ਦਾ ਮੌਕਾ ਦੇਣ ਲਈ ਆਪਣੀ ਸੀਟ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਅਤੇ ਪਾਕਿਸਤਾਨ ਤਣਾਅ ਦੇ ਮੱਦੇਨਜ਼ਰ ਕੈਨੇਡਾ ਵੱਲੋਂ ਦੋਵਾਂ ਦੇਸ਼ਾਂ ਲਈ ਟਰੈਵਲ ਐਡਵਾਈਜ਼ਰੀ ਨੂੰ ਅਪਡੇਟ ਕੀਤਾ ਗਿਆ। ਦੱਸਣਯੋਗ ਹੈ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਬੰਦੂਕਧਾਰੀਆਂ ਨੇ 22 ਅਪ੍ਰੈਲ ਨੂੰ ਸੈਲਾਨੀਆਂ ਤੇ ਹਮਲਾ ਕੀਤਾ ਸੀਗਾ, ਜਿਹਦੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਤੇ ਜਿਸ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਭਾਰਤ ਨੇ ਆਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਤੇ 6 ਮਈ ਨੂੰ ਕਾਰਵਾਈ ਕੀਤੀ ਤੇ ਭਾਰਤ ਦਾ ਕਹਿਣਾ ਹੈ ਕਿ ਉਸਨੇ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਦਕਿ ਪਾਕਿਸਤਾਨ ਦਾ ਜਿਹੜਾ ਰੁੱਖ ਹੈ ਉਹ ਹੀ ਹੈ ਕਿ ਵੀ ਭਾਰਤ ਨੇ ਸਿਵਿਲੀਅਨਸ ਤੇ ਹਮਲਾ ਕੀਤਾ ਤੇ ਉੱਥੇ ਘੱਟੋ ਘੱਟ 26 ਲੋਕਾਂ ਦੀ ਮੌਤ ਦੀ ਗੱਲ ਪਾਕਿਸਤਾਨ ਨੇ ਕਹੀ ਹੈ। ਜਿਹੜੀ ਇਹ ਟਰੈਵਲ ਐਡਵਾਈਜ਼ਰੀ ਹੈ ਕੈਨੇਡਾ ਵੱਲੋਂ, ਇਹਦੇ ਮੁਤਾਬਕ ਬੈਂਗਲੌਰ, ਚੰਡੀਗੜ੍ਹ ਅਤੇ ਮੁੰਬਈ ਵਿੱਚ ਵਿਅਕਤੀਗਤ ਤੌਰ ਤੇ ਕੈਨੇਡੀਅਨ ਕੌਂਸਲਰ ਸੇਵਾਵਾਂ ਟੈਂਪਰੇਰੀਲੀ ਬੰਦ ਨੇ ਤੇ ਲੋੜ ਪੈਣ ਤੇ ਨਿਊ ਦਿੱਲੀ ਵਿੱਚ ਸਥਿਤ ਕੈਨੇਡਾ ਦੇ ਹਾਈ ਕਮਿਸ਼ਨ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਪਾਕਿਸਤਾਨ ਜਾਣ ਵਾਲੇ ਜਾਂ ਮੌਜੂਦ ਯਾਤਰੀਆਂ ਨੂੰ ਵੱਡੇ ਇਕੱਠ ਵਾਲੀਆਂ ਥਾਵਾਂ ਤੇ ਨਾ ਜਾਣ ਅਤੇ ਫੋਟੋ ID ਆਪਣੇ ਨਾਲ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐਡਵਾਈਜ਼ਰੀ ਵਿੱਚ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਸਥਾਨਕ ਮੀਡੀਆ ਉੱਪਰ ਨਜ਼ਰ ਰੱਖਣ ਅਤੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ। ਆਪਰੇਸ਼ਨ ਸਿੰਦੂਰ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਕਈ ਥਾਵਾਂ 'ਤੇ ਹਮਲੇ ਕੀਤੇ ਗਏ ਨੇ ਭਾਰਤ ਵੱਲੋਂ ਤੇ ਤਣਾਅ ਦੇ ਕਾਰਨ ਪੰਜਾਬ ਵਿੱਚ ਵੱਖ ਵੱਖ ਥਾਵਾਂ ਉੱਤੇ ਬਲੈਕਆਊਟ ਕੀਤਾ ਗਿਆ ਅਤੇ ਦੋਵਾਂ ਦੇਸ਼ਾਂ ਨੇ ਕਈ ਇਲਾਕਿਆਂ ਵਿੱਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਨੇ। ਇੰਡੋ ਪਾਕ ਦੀ ਜਿਹੜਾ ਇਹ ਲੇਟੈਸਟ ਟੈਂਸ਼ਨਸ ਨੇ, ਇਹਦੇ ਵਿੱਚ ਲਗਾਤਾਰ ਅਪਡੇਟਸ ਆ ਰਹੀਆਂ ਨੇ। ਹੁਣ ਤੱਕ ਦੀ ਤਾਜ਼ਾ ਅਪਡੇਟ ਦੇ ਮੁਤਾਬਿਕ ਫਰਾਈਡੇ ਨੂੰ ਭਾਰਤੀ ਪਾਸੇ ਦੇ ਕਸ਼ਮੀਰ ਅਤੇ ਅੰਮ੍ਰਿਤਸਰ ਦੇ ਇਲਾਕਿਆਂ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਤੇ ਭਾਰਤੀ ਫੌਜ ਦਾ ਕਹਿਣਾ ਹੈ ਕਿ ਉਸਨੇ ਪਾਕਿਸਤਾਨ ਵੱਲੋਂ ਆਉਂਦੇ ਕਈ ਡਰੋਨਸ ਨੂੰ ਹੇਠਾਂ ਸੁੱਟਿਆ। ਅੰਮ੍ਰਿਤਸਰ ਦੇ ਵਿੱਚ ਸੁਣੇ ਗਏ ਬੰਬ ਧਮਾਕੇ ਦੋਵਾਂ ਦੇਸ਼ਾਂ ਦੇ ਵਿਚਕਾਰ, ਜਿਹੜੇ ਕਿ ਦੋਵੇਂ ਭਾਰਤ ਅਤੇ ਪਾਕਿਸਤਾਨ ਦੋਵੇਂ ਨਿਊਕਲੀਅਰ ਆਰਮਡ ਕੰਟਰੀਜ਼ ਨੇ, ਉਹ ਇਹਨਾਂ ਦੇ ਕਨਫਲਿਕਟ ਨੂੰ ਹੋਰ ਵੀ ਤੀਬਰ ਕਰ ਸਕਦਾ ਹੈ। ਇੰਡੀਆ ਨੇ ਪਾਕਿਸਤਾਨ ਵੱਲੋਂ ਆਉਂਦੇ ਡਰੋਨਸ ਨੂੰ ਹੇਠਾਂ ਸੁੱਟਣ ਦੀ ਗੱਲ ਆਖੀ ਹੈ ਅਤੇ ਪਾਕਿਸਤਾਨ ਵੱਲ ਵੀ ਟਾਰਗੇਟਿਡ ਡਰੋਨਸ ਭੇਜੇ ਗਏ ਨੇ ਤੇ ਇੰਡੀਅਨ ਏਅਰਫੋਰਸ ਦੀ ਆਫਿਸਰ ਵਿਓਮਿਕਾ ਸਿੰਘ ਨੇ ਇੱਕ ਮੀਡੀਆ ਬਰੀਫਿੰਗ ਵਿੱਚ ਦੱਸਿਆ ਕਿ ਵੀ ਪਾਕਿਸਤਾਨ ਦੇ ਵਿੱਚ ਇੱਕ ਏਅਰ ਡਿਫੈਂਸ ਸਿਸਟਮ ਨੂੰ ਤਬਾਹ ਕੀਤਾ ਗਿਆ ਹੈ। ਪਾਕਿਸਤਾਨ ਦੇ ਇਨਫੋਰਮੇਸ਼ਨ ਮਿਨਿਸਟਰ ਅਤਾਉਲਾ ਤਰਾਰ ਨੇ ਭਾਰਤੀ ਦੋਸ਼ਾਂ ਨੂੰ ਨਕਾਰਿਆ ਹੈ ਅਤੇ ਉਹਨਾਂ ਨੂੰ ਬੇਬੁਨਿਆਦ ਅਤੇ ਗੁੰਮਰਾਹਕੁੰਨ ਦੱਸਿਆ ਤੇ ਉਹਨਾਂ ਨੇ ਕਿਹਾ ਕਿ ਪਾਕਿਸਤਾਨ ਨੇ ਕਿਸੇ ਕਿਸਮ ਦਾ ਕੋਈ ਓਫੈਂਸਿਵ ਐਕਸ਼ਨ ਨਹੀਂ ਕੀਤਾ ਸੀ। ਪਰ ਦੋਵਾਂ ਦੇਸ਼ਾਂ ਦੇ ਦਰਮਿਆਨ ਤਣਾਅ ਵਧਣ ਕਰਕੇ ਕੈਨੇਡਾ ਦੇ ਵਿੱਚ ਰਹਿੰਦੇ ਦੋਵੇਂ ਮੁਲਕਾਂ ਦੇ ਬਾਸ਼ਿੰਦੇ ਫਿਕਰਮੰਦ ਨੇ ਅਤੇ ਉਮੀਦ ਕਰ ਰਹੇ ਨੇ ਕਿ ਜਲਦੀ ਹੀ ਇਸ ਤਣਾਅ ਨੂੰ, ਇਸ ਜੰਗ ਨੂੰ ਠੱਲ ਮਿਲੇ। ਪ੍ਰਾਈਮ ਮਿਨਿਸਟਰ ਮਾਕਾਰਨੀ ਮੰਗਲਵਾਰ ਨੂੰ ਆਪਣਾ ਨਵਾਂ ਮੰਤਰੀ ਮੰਡਲ ਚੁਣਨਗੇ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੈਬਨਿਟ ਮੰਤਰੀਆਂ ਵਿੱਚ ਮਰਦਾਂ ਤੇ ਔਰਤਾਂ ਦੀ ਗਿਣਤੀ ਬਰਾਬਰ ਹੋਵੇਗੀ। ਮੰਗਲਵਾਰ ਸਵੇਰੇ 10:30 ਓਟਵਾ ਦੇ ਰਾਈਡ ਹਾਲ ਵਿਖੇ ਗਵਰਨਰ ਜਨਰਲ ਮੈਰੀ ਸਾਈਮਨ ਨਵੀਂ ਕੈਬਨਿਟ ਨੂੰ ਸਹੁੰ ਚੁਕਾਉਣਗੇ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।